ਦੁਨੀਆ ਦੇ ਫਿਲਾਸਫਰਾਂ ਦੀ ਪੋਜ਼ੀਸ਼ਨ। ਇਹ ਖਿਆਲੀ ਫਿਲਾਸਫੀ ਲਿਖਾਰੀ ਦੇ ਇਹਨਾਂ ਦੋਹਾਂ ਖਿਆਲਾਂ ਅੰਦਰ ਹੀ ਬੜੀ ਤਕੜੀ ਵਿਰੋਧਤਾ ਜਣਾਉਂਦੀ ਹੈ। ਇੱਕ ਜਗ੍ਹਾ ਤਾਂ ਇਹ ਕਹਿੰਦੇ ਹਨ ਕਿ ਸਿਮਰਨ ਕਰਨ ਨਾਲ ਪ੍ਰੀਤੀ ਉਪਜਦੀ ਹੈ, ਅਤੇ ਦੂਜੀ ਜਗ੍ਹਾ ਉਹ ਲਿਖਦੇ ਹਨ ਕਿ ਪ੍ਰੀਤੀ ਦੁਆਰਾ ਹੀ ਸਿਮਰਨ ਕੀਤਾ ਜਾ ਸਕਦਾ ਹੈ। ਇਬਾਰਤ ਦੀ ਰੰਗੀਨੀ ਬੜੀ ਮਨਮੋਹਨੀ ਹੈ, ਪਰ ਖਿਆਲਾਂ ਦੀ ਵਿਰੋਧਤਾ ਪ੍ਰਗਟ ਪਹਾਰੇ ਜਾਪਦੀ ਹੈ। ਦੇਖੋ ਉੱਪਰ ਲਿਖਦੇ ਹਨ ਕਿ ਸੱਚੀ ਪ੍ਰੀਤੀ ਤੇ ਸਿਮਰਨ ਨਾਲ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਅੱਗੇ ਜਾ ਕੇ ਨੇੜੇ ਹੀ ਇਉਂ ਲਿਖਦੇ ਹਨ ਕਿ ਸਿਮਰਨ ਕਰਨ ਨਾਲ ਆਦਮੀ ਦੀ ਪ੍ਰੀਤੀ ਵਾਹਿਗੁਰੂ ਨਾਲ ਜੁੜਦੀ ਹੈ। ਇੱਕ ਥਾਂ ਤਾਂ ਸਿਮਰਨ ਅਤੇ ਨਾਮ ਨੂੰ ਵੱਖੋ ਵੱਖ ਗੱਲਾਂ ਕਥਦੇ ਹਨ, ਅਰਥਾਤ ਪਹਿਲੇ ਲੇਖ ਅਨੁਸਾਰ ਤਾਂ ਇਹ ਗੱਲ ਨਿਰਣੇ ਹੁੰਦੀ ਹੈ ਕਿ ਸਿਮਰਨ ਹੋਰ ਅਤੇ ਨਾਮ ਹੋਰ ਹੈ। ਦੂਜੇ ਥਾਂ ਦੀ ਲਿਖਤ ਇਹ ਨਿਰਣਾਉਂਦੀ ਹੈ ਕਿ ਸਿਮਰਨ ਤੇ ਨਾਮ ਦੋਈ ਇੱਕੋ ਚੀਜ਼ਾਂ ਹਨ। ਹੁਣ ਪਾਠਕ ਕਿਹੜੀ ਗੱਲ ਨੂੰ ਦ੍ਰਿੜ ਕਰੇ? ਆਪਣੀ ਉਕਤ ਫਿਲਾਸਫੀ ਦੁਆਰਾ ਜਿਹੜੀ ਗੱਲ ਦੇ ਪਿੱਛੇ ਪੈਂਦੇ ਹਨ ਉਸੇ ਨੂੰ ਸਾਬਤ ਕਰ ਦਿਖਾਉਂਦੇ ਹਨ। ਪਰ ਇਹ ਪਤਾ ਨਹੀਂ ਰਹਿੰਦਾ ਕਿ ਖਿਆਲਾਂ ਦੀ ਵਿਰੋਧਤਾ ਹੋ ਜਾਂਦੀ ਹੈ। ਅਸੂਲੀ ਹਾਨੀ ਦੀ ਪਰਵਾਹ ਨਹੀਂ, ਦਲੀਲੀ ਨੁਕਤੇ ਨੂੰ ਸਿੱਧ ਕਰਨ ਦੀ ਹੀ ਬਣੀ ਹੋਈ ਹੈ। ਇਸ ਦਲੀਲਬਾਜ਼ੀ ਨੂੰ ਸਿੱਧ ਕਰਨ ਲਈ ਸਿਮਰਨ ਪਦ ਦੀ ਵਿਆਖਿਆਮਈ ਫੁੱਟਨੋਟ ਹੇਠਾਂ ਉਹ ਫਿਲਾਸਫਰ ਅਫਲਾਤੂਨ ਪਲੈਟੋ ਦੀ ਲਿਖਤ ਫਿਲਾਸਫੀ ਦਾ ਲੰਮਾ ਚੌੜਾ ਹਵਾਲਾ ਦਿੰਦੇ ਹਨ। ਮਾਨੋ ਉਹਨਾਂ ਦੇ ਭਾਣੇ ਪਲੈਟੋ ਅਫਲਾਤੂਨ ਬੜਾ ਭਾਰੀ ਨਾਮ ਦਾ ਰਸੀਆ ਤੇ ਸਿਮਰਨ ਦਾ ਰਸੀਆ ਹੋ ਚੁੱਕਾ ਹੈ। ਹਾਲਾਂਕਿ ਉਸ ਨੂੰ ਨਾਮ ਸਿਮਰਨ ਦੀ ਅਜੇ ਸੁੰਦਕ ਵੀ ਨਹੀਂ ਸੀ ਲੱਗੀ। ਉਹ ਨਿਰਾ ਦਿਮਾਗੀ ਫਿਲਾਸਫਰ, ਇੰਟਲੈਕਚੁਅਲ ਫਿਲਾਸਫਰ ਸੀ। ਭਾਉ ਭਗਤੀ ਅਤੇ ਨਾਮ ਸਿਮਰਨ ਦੀ ਰੂਹਾਨੀ ਖੇਡ ਦਾ ਉਸਨੂੰ ਥੋ ਪਤਾ ਹੀ ਨਹੀਂ ਸੀ। ਅਕਲੀ ਦਲੀਲਬਾਜ਼ੀ ਦੀਆਂ ਉਡਾਰੀਆਂ ਭਾਵੇਂ ਉਸਦੀਆਂ ਕਿੰਨੀਆਂ ਹੀ ਉੱਚੀਆਂ ਹੋਣ, ਪਰ ਉਸਨੂੰ ਸਿਮਰਨ ਦੀ ਖੇਡ ਦਾ ਮਾਹਰ ਦੱਸ ਕੇ ਪ੍ਰਮਾਣ ਵਜੋਂ ਪੇਸ਼ ਕਰਨਾ ਇਹ ਸਿੱਧ ਕਰਦਾ ਹੈ ਕਿ ਲਿਖਾਰੀ ਜੀ ਨੂੰ ਖੁਦ ਵੀ ਨਾਮ ਸਿਮਰਨ ਦੀ ਮਾਹੀਅਤ ਦੇ ਤੱਤ ਗੁਰਮਤ ਗਿਆਨ ਦਾ ਥੋ ਪਤਾ ਨਹੀਂ। ਉਹ ਸ਼ੇਕਸਪੀਅਰ ਆਦਿਕ ਕਵੀਸ਼ਰਾਂ ਤੇ ਅਰਸਤੂ, ਅਫਲਾਤੂਨ ਅਤੇ ਲੁਕਮਾਨ ਆਦਿਕ ਯੂਨਾਨੀ ਹਕੀਮਾਂ ਨੂੰ ਪਹੁੰਚੇ ਹੋਏ ਪੁਰਸ਼ ਆਪਣੇ ਲੇਖਾਂ ਅੰਦਰ ਲਿਖਦੇ ਹਨ। ਐਸੇ ਹਕੀਮ ਫਿਲਾਸਫਰਾਂ ਅਤੇ ਉਹਨਾਂ ਦੀ ਫਿਲਾਸਫੀ ਪਰ ਥਾਏ ਇਹ ਅਗਲੇਰਾ ਗੁਰਵਾਹ ਘਟਦਾ ਹੈ। ਜਗ ਕਊਆ ਮੁਖ ਚੁੰਚ ਗਿਆਨ, ਅੰਤਰ ਲੋਭ ਝੂਠ ਅਭਿਮਾਨ, ਬਿਨ ਨਾਵੇਂ ਪਾਜ ਲਹਿਗ ਨਿਦਾਨ, ਸਤਿਗੁਰ ਸੇਵ ਨਾਮ ਵਸੈ ਮਨ ਚੀਤ, ਗੁਰ ਭੇਟੇ ਹਰ ਨਾਮ ਚਿਤਾਵੈ, ਬਿਨ ਨਾਵੇਂ ਹੋਰ ਝੂਠ ਪਰੀਤ ਰਹਾਉ। ਗੁਰ ਕਹਿਆ ਸਾ ਕਾਰ ਕਮਾਵੋ, ਸ਼ਬਦ ਚੀਨ ਸਹਿਜ ਕਰ ਆਵੋ, ਸਾਚੈ ਨਾਏ ਵਡਾਈ ਪਾਵੋ, ਆਪ ਨ ਬੂਝੈ ਲੋਕ ਬੁਝਾਵੈ, ਮਨ ਕਾ ਅੰਧਾ ਅੰਧ ਕਮਾਵੈ, ਦਰ ਘਰ ਮਹਿਲ ਠੌਰ ਕੈਸੇ ਪਾਵੈ। ਹਰ ਜਿਉ ਸੇਵੀਐ ਅੰਤਰ ਜਾਮੀ, ਘਟ ਘਟ ਅੰਤਰ ਜਿਸ ਕੀ ਜੋਤ ਸਮਾਨੀ, ਤਿਸ ਨਾਲ ਕਿਆ ਚੱਲੈ ਪਹਿਨਾਮੀ, ਸਾਚਾ ਨਾਮ ਸਾਚੈ ਸ਼ਬਦ ਜਾਣੈ, ਆਪੈ ਆਪ ਮਿਲੈ ਚੂਕੈ ਅਭਿਮਾਨੈ, ਗੁਰਮੁਖ ਨਾਮ ਸਦਾ ਸਦਾ ਵਖਾਨੈ। ਸਤਿਗੁਰ ਸੇਵੈ ਦੂਜੀ ਦੁਰਮਤ ਜਾਈ, ਔਗਣ ਕਾਟ ਪਾਪਾਂ ਮਤ ਖਾਈ, ਕੰਚਨ ਕਾਇਆ ਜੋਤੀ ਜੋਤ ਸਮਾਈ, ਸਤਿਗੁਰ ਮਿਲਿਐ ਵੱਡੀ ਵਡਿਆਈ, ਦੁਖ ਕਟੈ ਹਿਰਦੈ ਨਾਮ ਵਸਾਈ, ਨਾਮ ਰਤੇ ਸਦਾ ਸੁਖ ਪਾਈ, ਗੁਰਮਤ ਮਾਨਿਆ ਕਰਣੀ ਸਾਰ, ਗੁਰਮਤ ਮਾਨਿਆ ਮੋਖ ਦੁਆਰ, ਨਾਨਕ ਗੁਰਮਤ ਮਾਨਿਆ ਪਰਵਾਰੈ ਸਾਧਾਰ। ਬਿਲਾਵਲ ਮਹਿਲਾ ਤੀਜਾ। ਇਸ ਦੀ ਵਿਆਖਿਆ। ਗੁਰੂ ਦੀ ਮਤ ਗਹੇ ਬਾਝੋਂ ਸੱਚੇ ਸਤਿਗੁਰੂ, ਧੁਰੋਂ ਪਠਾਏ ਸਤਿਗੁਰੂ ਦੀ ਗੁਰਮੰਤਰ ਰੂਪੀ ਗੁਰਦੀਖਿਆ ਤੋਂ ਦੀਖਿਤ ਹੋਏ ਬਾਝੋਂ, ਕਿਸੇ ਨੂੰ ਗੁਰਮਤ ਗਿਆਨ, ਗੁਰਮਤ ਨਾਮ ਦੀ ਸੂਝ ਬੂਝ ਨਹੀਂ ਹੋ ਸਕਦੀ। ਗੁਰਮਤ ਨਾਮ ਰੂਪੀ ਗੁਰ ਗਿਆਨ ਦੀ ਅਭਿਆਸ ਕਮਾਈ ਦੀ ਅੰਮ੍ਰਿਤ ਕਲਾ ਵਰਤੇ ਬਾਝੋਂ ਆਤਮ ਪਰਮਾਤਮ ਮੰਡਲਾਂ ਦੀ ਗਮਤਾ ਕਿਸੇ ਨੂੰ ਨਹੀਂ ਹੋ ਸਕਦੀ, ਆਤਮ ਗਿਆਨ ਹੀ ਨਹੀਂ ਹੋ ਸਕਦਾ। ਆਪੋ ਚਾਹੇ ਕੋਈ ਕਿਤਨਾ ਹੀ ਅਕਲਈਆ ਕਿਉਂ ਨਾ ਹੋਵੇ, ਉਹ ਅਕਲ ਕਲਾ ਦਾ ਜਾਣੂ ਨਹੀਂ ਹੋ ਸਕਦਾ। ਆਪਣੇ ਦਿਮਾਗ ਤੋਂ ਉਪਜੇ ਦਿਮਾਗੀ ਮਸਲਿਆਂ ਦੁਆਰਾ ਉਸਨੂੰ ਇਲਮ ਇਲਾਹੀ ਦੀ ਮਾਹੀਅਤ ਨਹੀਂ ਹੋ ਸਕਦੀ। ਸਤਿਗੁਰ ਗਿਆਨ ਗਮਿਤਾ ਬਿਹੂਣ ਸਭ ਜਗਤ ਪਰਮਾਰਥ ਦੇ ਪਾਸਿਓਂ ਅੰਨਾ ਬੋਲਾ ਹੈ, ਐਵੇਂ ਅਰਲ ਬਰਲ ਮੂੰਹੋਂ ਕਹਿੰਦਾ ਫਿਰਦਾ ਹੈ। ਗੁਰੂ ਸਾਹਿਬ ਫਰਮਾਉਂਦੇ ਹਨ, ਜਗ ਕਊਆ ਮੁਖ ਚੁੰਚ ਗਿਆਨ। ਇਹ ਸਾਰੇ ਜਗਤ ਦੇ ਦਿਮਾਗੀ ਫਿਲਾਸਫਰ ਸਭ ਕਊਆਂ ਕਾਵਾਂ ਦੀ ਨਿਆਈ ਹਨ ਅਤੇ ਉਹਨਾਂ ਦੇ ਬਾਦ ਬਫਾਈ ਅਕਲੀ ਢਕੌਂਸਲੇ ਅਤੇ ਫਿਲਾਸਫੀ ਦੇ ਦਿਮਾਗੀ ਮਸਲੇ ਸਭ ਕਾਵਾਂ ਵਾਂਗੂ ਕਾਏ ਕਾਏ ਕਰਨ ਵਾਲੀਆਂ ਫੋਕਟ ਕਥਨੀਆਂ ਮਈ ਚੁੰਚ ਗਿਆਨ ਹਨ। ਅੰਤਰ ਲੋਭ ਝੂਠ ਅਭਿਮਾਨ, ਐਸੇ ਚੁੰਚ ਗਿਆਨੀ ਲੋਕਾਂ ਦੇ ਹਿਰਦੇ ਅੰਤਰ ਲੋਭ ਝੂਠ ਅਤੇ ਅਭਿਮਾਨ ਹੁੰਦਾ ਹੈ। ਜੇ ਤਿੰਨੇ ਨਹੀਂ ਤਾਂ ਇਹਨਾਂ ਵਿੱਚੋਂ ਇੱਕ ਜ਼ਰੂਰ ਹੁੰਦਾ ਹੈ। ਜਾਂ ਤਾਂ ਲੋਭ ਦੇ ਮਾਰੇ ਕਿਸੇ ਦੁਨਿਆਵੀ ਲਾਲਸਾ ਲਈ ਉਹ ਚੁੰਚ ਗਿਆਨ ਕਥਦੇ ਹਨ, ਜਾਂ ਉਹਨਾਂ ਨੂੰ ਸੱਚ ਦੇ ਥਾਂ ਝੂਠ ਦ੍ਰਿੜ ਹੋਇਆ ਹੁੰਦਾ ਹੈ ਅਤੇ ਇਸ ਝੂਠ ਦੇ ਗ੍ਰਸੇ ਉਹ ਚੁੰਚ ਗਿਆਨ ਚੁੰਚਦੇ ਹਨ। ਅਸਲ ਗੱਲ, ਵਾਸਤਵੀ ਗੱਲ ਤਾਂ ਇਹ ਹੈ ਕਿ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਗੁਰਵਾਕ ਦੇ ਭਾਵ ਅਨੁਸਾਰ ਨਾਮ ਤੋਂ ਬਿਨਾਂ ਜਿਤਨੀਆਂ ਵੀ ਕਥਨੀਆਂ ਬਦਲੀਆਂ ਹਨ ਸਭ ਕੂੜੀਆਂ ਝੂਠੀਆਂ ਤੇ ਹੋਛੀਆਂ ਗੱਲਾਂ ਹਨ। ਇਹਨਾਂ ਹੋਛੀਆਂ ਗੱਲਾਂ ਦੇ ਹੰਕਾਰ ਪ੍ਰਾਇਣ ਹੋ ਕੇ ਉਹ ਮਤਸਰੀ ਚੁੰਚ ਗਿਆਨੀਏ ਬਣਦੇ ਹਨ, ਤਾਂ ਤੇ ਉਹਨਾਂ ਦੇ ਅੰਤਰ ਅਭਿਮਾਨ ਹੀ ਅਭਿਮਾਨ ਹੁੰਦਾ ਹੈ। ਨਾਮ ਦਾ ਨਿਸ਼ਾਨ ਨਮੂਦ ਵੀ ਨਹੀਂ ਹੁੰਦਾ। ਆਤਮ ਗਿਆਨ ਦੇ ਅਕਲੀ ਢਕੌਂਸਲਿਆਂ ਨੂੰ ਨਾਮ ਆਖਣਾ ਗਲਤ ਫਹਿਮੀ ਹੈ। ਐਸੇ ਅਕਲੀ ਢਕੌਂਸਲੇ ਘੜਨਹਾਰਿਆਂ ਦਾ ਬਿਨ ਨਾਵੇਂ ਪਾਜ ਲਹਿਗ ਨਿਦਾਨ ਵਾਲੇ ਗੁਰਵਾਕ ਦੇ ਭਾਵ ਅਨੁਸਾਰ ਨਾਮਹੀਣ ਹੋਣ ਕਰਕੇ ਉੜਕ ਇੱਕ ਦਿਨ ਪਾਜ ਲਹਿ ਜਾਏਗਾ। ਅਤੇ ਸਤਿਗੁਰ ਸੇਵ ਨਾਮ ਵਸੈ ਮਨ ਚੀਤ, ਗੁਰਵਾਕ ਦੇ ਭਾਵ ਅਨੁਸਾਰ ਕੇਵਲ ਸਤਿਗੁਰੂ ਦੇ ਸੇਵਕਾਂ ਸਿੱਖਾਂ ਨੂੰ ਹੀ ਨਾਮ ਵਥ ਦੀ ਪ੍ਰਾਪਤੀ ਹੁੰਦੀ ਹੈ ਅਤੇ ਗੁਰ ਕੀ ਸੇਵਾ ਗੁਰ ਭਗਤ ਹੈ। ਰੂਪੀ ਗੁਰਵਾਕ ਦੇ ਭਾਵ ਅਨੁਸਾਰ ਗੁਰ ਭਗਤੀ ਅਰਥਾਤ ਸੱਚੀ ਨਾਮ ਅਭਿਆਸ ਕਮਾਈ ਹੀ ਗੁਰੂ ਕੀ ਸੱਚੀ ਸੇਵਾ ਹੈ। ਤਾਂ ਤੇ ਸਤਿਗੁਰੂ ਦਾ ਸਿੱਖ ਬਣ ਕੇ ਗੁਰਮੰਤਰ ਰੂਪੀ ਗੁਰ ਦੀਖਿਆ ਲੈ ਕੇ ਹੀ ਗੁਰਮੰਤਰ ਰੂਪੀ ਅਭਿਆਸ ਹਿਰਦੇ ਅੰਦਰ ਦ੍ਰਿੜ ਹੁੰਦਾ ਹੈ ਅਤੇ ਇਸ ਬਿਦ ਨਾਮ ਦੇ ਰਿਧ ਅੰਤਰ ਦ੍ਰਿੜ ਹੋਣ ਕਰ ਹੀ ਸੱਚੀ ਨਾਮ ਅਭਿਆਸ ਕਮਾਈ ਹੋਏ ਆਮਦੀ ਹੈ ਅਤੇ ਇਸ ਨਾਮ ਅਭਿਆਸ ਕਮਾਈ ਕਰ ਨਾਮ ਹੋਰ ਵੀ ਅਨੰਤ ਕਲਾ ਕਰ ਹਿਰਦੇ ਅੰਦਰ ਵਸਦਾ ਹੈ ਅਤੇ ਵਸ ਰਸ ਕੇ ਅਨੇਕ ਤਰੰਗਾਂ ਕਰ ਫਲਦਾ ਫੁੱਲਦਾ ਤੇ ਮੌਲਦਾ ਹੈ। ਸਤਿਗੁਰ ਦਾ ਸਿੱਖ ਬਣਨ ਤੋਂ ਮਨ ਅਤੇ ਚਿੱਤ ਵਿਖੇ ਨਾਮ ਵਸਦਾ ਹੈ। ਰਹਾਉ ਤੋਂ ਪਹਿਲੀ ਤੁਕ ਇਸ ਗੱਲ ਦੀ ਹੋਰ ਪ੍ਰੋੜਤਾ ਕਰਦੀ ਹੈ, ਗੁਰ ਭੇਟੈ ਹਰ ਨਾਮ ਚਿਤਾਵੈ, ਬਿਨ ਨਾਮੈ ਹੋਰ ਝੂਠ ਪ੍ਰੀਤ। ਜਦ ਗੁਰੂ ਨੂੰ ਗੁਰਮਤ ਮਰਿਆਦਾ ਅਨੁਸਾਰ ਭੇਟਿਆ ਧਾਰਨ ਕੀਤਾ ਜਾਂਦਾ ਹੈ ਤਾਂ ਸਗੁਰੇ ਗੁਰਸਿੱਖ ਪੁਰਸ਼ ਨੂੰ ਗੁਰੂ ਆਪਣੀ ਗੁਰਮੰਤਰ ਰੂਪੀ ਗੁਰਦੀਖਿਆ ਦੇ ਕੇ ਨਾਮ ਚਿਤਾਵਦਾ ਹੈ। ਨਿਗੁਰੇ ਨਿਗੁਸਾਏ ਪੁਰਸ਼ ਨੂੰ ਨਾਮ ਕਦੇ ਪ੍ਰਾਪਤ ਨਹੀਂ ਹੋ ਸਕਦਾ ਅਤੇ ਨਾਮ ਬਿਨਾ ਹੋਰ ਜਿਤਨੀਆਂ ਵੀ ਆਲੂਦ ਖਿਆਲੀਆਂ ਅਤੇ ਕੱਚ ਕਥਨੀਆਂ ਹਨ ਸਭ ਕੂੜ ਕੁਸੱਤ ਦੇ ਕੁਚਸਕੇ ਝੂਠ ਪ੍ਰੀਤਾਂ ਹਨ। ਸਤਿਗੁਰ ਨੂੰ ਭੇਟ ਕੇ ਅਤੇ ਸਤਿਗੁਰ ਦਾ ਸਿੱਖ ਬਣ ਕੇ ਫੇਰ ਜੋ ਹੁਕਮ ਗੁਰੂ ਸਤਿਗੁਰੂ ਆਪਣੀ ਗੁਰਦੀਖਿਆ ਦੁਆਰਾ ਦਿੰਦੇ ਹਨ ਉਸ ਅਨੁਸਾਰ ਗੁਰ ਸ਼ਬਦ ਚੀਨ ਹੁੰਦਾ ਹੈ ਅਤੇ ਉਸ ਹੁਕਮਨ ਸਿਰ ਹੁਕਮ ਅਨੁਸਾਰ ਕਾਰ ਕਮਾਉਣੀ ਕੀ ਹੈ? ਨਾਮ ਜਪਣਾ ਹੈ। ਸੋ ਸਤਿਗੁਰੂ ਦਾ ਹੁਕਮ ਮੰਨਦੇ ਹੋਏ ਨਾਮ ਦ੍ਰਿੜ ਕਰਕੇ ਨਾਮ ਅਭਿਆਸ ਕਮਾਈ ਕਰਕੇ ਹੀ ਸਹਿਜ ਅਵਸਥਾ ਦੇ ਘਰ ਵਾਲੇ ਪਰਮ ਪਦ ਦੀ ਗਮਤਾ ਹੁੰਦੀ ਹੈ ਅਤੇ ਇਸ ਬਿਦ ਸੱਚੇ ਨਾਮ ਦੀ ਬਰਕਤ ਕਰਕੇ ਹੀ ਇਸ ਪਦ ਪੁੱਜਣ ਵਾਲੀ ਸੱਚੀ ਵਡਿਆਈ ਪਾਈ ਦੀ ਹੈ। ਜੈਸਾ ਕਿ ਇਸੇ ਵਾਕ ਦੀਆਂ ਇਨ੍ਹਾਂ ਅਗਲੇਰੀਆਂ ਤੁੱਕਾਂ ਤੋਂ ਸਿੱਧ ਹੁੰਦਾ ਹੈ, ਗੁਰ ਕਹਿਆ ਸਾਕਾਰ ਕਮਾਵੋ, ਸ਼ਬਦ ਚੀਨ ਸਹਿਜ ਘਰ ਆਵੋ, ਸਾਚੈ ਨਾਏ ਵਡਾਈ ਪਾਵੋ। ਗੁਰ ਦੀਖਿਆ ਦੀ ਉੱਪਰ ਨਿਰਣਾਈ ਕਾਰ ਕਮਾਈ ਦੇ ਕਮਾਏ ਬਿਹੂਣ ਜੋ ਆਪੇ ਹੀ ਬੂਝ ਬੁਝੱਕੜ ਗਿਆਨੀ ਬਣ ਬਣ ਬਹਿੰਦੇ ਹਨ, ਉਹਨਾਂ ਪ੍ਰਤੀ ਹੀ ਅਗਲੇਰੀਆਂ ਗੁਰਵਾਕ ਦੇ ਤੀਜੇ ਅੰਕ ਵਾਲੀਆਂ ਤ੍ਰੈ ਤੁਕੀ ਪੰਕਤੀਆਂ ਘਟਦੀਆਂ ਹਨ। ਆਪ ਨਾ ਬੂਝੈ ਲੋਕ ਬੁਝਾਵੈ, ਮਨ ਕਾ ਅੰਧਾ ਅੰਧ ਕਮਾਵੈ, ਦਰ ਘਰ ਮਹਿਲ ਠੌਰ ਕੈਸੇ ਪਾਵੈ। ਆਪੋ ਪੰਨੀ ਅਲਪੱਗ ਮਤ ਦੁਆਰਾ ਕੋਈ ਪੁਰਾਣੀ ਤੱਤ ਪਰਮਾਰਥ ਨੂੰ ਬੁੱਝ ਨਹੀਂ ਸਕਦਾ। ਬੜੀ ਹਾਸੀ ਵਾਲੀ ਗੱਲ ਤਾਂ ਇਹ ਹੈ ਕਿ ਆਪਣੇ ਆਪ ਤਾਂ ਉਹ ਤੱਤ ਪਰਮਾਰਥ ਦੀ ਸੂਝ ਬੂਝ ਨਹੀਂ ਰੱਖਦਾ, ਲੋਕਾਂ ਨੂੰ ਬੁਝਾਉਂਦਾ ਹੈ। ਜੋ ਮਨੋ ਅੰਧਾ ਹੈ ਉਸ ਦੀ ਕਮਾਈ ਵੀ ਅੰਧ ਧੁੰਦ ਹੈ, ਉਸ ਦੇ ਕੰਮ ਵੀ ਅੰਧ ਹਨ ਅਤੇ ਉਸ ਦਾ ਵਰਤਾਰਾ ਵੀ ਅੰਧ ਵਰਤਾਰਾ ਹੈ। ਉਹ ਦਰ ਘਰ ਮਹਿਲ ਠੌਰ ਕੈਸੇ ਪਾ ਸਕਦਾ ਹੈ? ਐਸੇ ਅੰਧ ਧੁੰਦ ਪਾਖੰਡ ਵਰਤਾਰੇ ਵਾਲੇ ਅੰਧ ਵਿਸ਼ਵਾਸ ਦੁਆਰਾ ਉਸ ਅੰਤਰਯਾਮੀ ਪਰਮਾਤਮਾ ਨੂੰ ਨਹੀਂ ਪਾ ਸਕੀਦਾ। ਕੇਵਲ ਸੇਵਾ ਭਗਤੀ ਰੂਪੀ ਨਾਮ ਅਭਿਆਸ ਕਮਾਈ ਦੁਆਰਾ ਹੀ ਪਾਈਦਾ ਹੈ। ਜਿਸ ਪ੍ਰਭੂ ਅੰਤਰਯਾਮੀ ਦੀ ਜਾਗਤ ਜੋਤ ਸਗਲੀਆਂ ਘਟਾਂ ਅੰਤਰ ਸਮਾ ਰਹੀ ਹੈ, ਉਸ ਨਾਲ ਲੁਕਾਏ ਛੁਪਾਏ ਮਈ ਦੁਰਾਚਾਰੀ ਵਾਲਾ ਪਖੰਡ ਨਹੀਂ ਚੱਲ ਪੁੱਗ ਸਕਦਾ। ਗੱਲੀ ਬਾਤੀ ਉਸ ਦੀ ਉਸ ਦੇ ਨਾਮ ਦੀ ਗਤਮਿਤ ਜਾਣਨ ਦੀ ਕੋਈ ਡੀਂਗ ਨਹੀਂ ਮਾਰ ਸਕਦਾ। ਬਲਕਿ ਸਾਚਾ ਨਾਮ ਸਾਚਾ ਸ਼ਬਦ ਜਾਣੈ, ਆਪੇ ਆਪ ਮਿਲੈ ਚੂਕੈ ਅਭਿਮਾਨੈ, ਗੁਰਮੁਖ ਨਾਮ ਸਦਾ ਸਦਾ ਵਖਾਨੈ। ਸੱਚੇ ਨਾਮ ਦੀ ਗਤਮਿਤ ਸੱਚੇ ਗੁਰ ਸ਼ਬਦ ਗੁਰਮੰਤਰ ਮਿਲਣ ਪਰ ਹੀ ਜਾਣੀ ਜਾ ਸਕਦੀ ਹੈ। ਸੱਚੇ ਨਾਮ ਦੀ ਗੁਰਮਤ ਕਮਾਈ ਦੁਆਰਾ ਨਾਮੀ ਅਕਾਲ ਪੁਰਖ ਆਪਣੇ ਆਪ ਆ ਮਿਲਦਾ ਹੈ ਅਤੇ ਇਸ ਬਿਦ ਨਾਮ ਦਾ ਹੀ ਰੂਪ ਹੋ ਜਾਣ ਪਰ, ਤੂੰ ਤੂੰ ਕਰਤਾ ਤੂੰ ਹੋ ਜਾਣ ਪਰ ਹੀ ਮਾਨ ਅਭਿਮਾਨ ਵਾਲੀ ਮਤਸਰ ਵਿੱਚੋਂ ਚੁਕਾਈ ਦੀ ਹੈ। ਗੁਰ ਦੀਖਿਅਤ ਨਾਮ ਨੂੰ ਸਦਾ ਸਦਾ ਖਿਨ ਖਿਨ ਜਪਣ ਅਤੇ ਜਪਦੇ ਰਹਿਣ ਦਾ ਇਹ ਪਾਰਸ ਕਲਾ ਪ੍ਰਭੂਤੀ ਫਲ ਹੈ। ਇਹ ਉੱਪਰਲੇ ਗੁਰਪ੍ਰਮਾਣ ਦੇ ਚੌਥੇ ਪੰਜਵੇਂ ਅੰਕ ਦਾ ਅਨੁਵਾਦ ਹੈ। ਇਸ ਬਿਦ ਗੁਰ ਦੀਖਿਅਤ ਨਾਮ ਸਵਾਸ ਸਵਾਸ ਨਿਮਖ ਨਿਮਖ ਜਪਣਾ ਹੀ ਸਤਿਗੁਰ ਦੀ ਸੱਚੀ ਸੇਵਾ ਹੈ ਅਤੇ ਸੱਚੀ ਗੁਰਮਤ ਹੈ ਅਤੇ ਇਸ ਬਿਦ ਹਰ ਛਿਨ ਗੁਰ ਦੀਖਿਅਤ ਨਾਮ ਗੁਰਮੰਤਰ ਨੂੰ ਜਪਣ ਰੂਪੀ ਸਤਿਗੁਰ ਸੇਵਾਮਈ ਸੱਚੀ ਗੁਰਮਤ ਗ੍ਰਹਿਣ ਕਰਨ ਕਰ ਹੀ ਦੂਜੀ ਦੁਰਮਤ ਮਤ ਦਾ ਵਿਨਾਸ਼ ਹੁੰਦਾ ਹੈ। ਸਤਿਗੁਰ ਸੇਵੈ ਦੂਜੀ ਦੁਰਮਤ ਜਾਈ, ਔਗਣ ਕਾਟ ਪਾਪਾਂ ਮਤ ਖਾਈ, ਕੰਚਨ ਕਾਇਆ ਜੋਤੀ ਜੋਤ ਸਮਾਈ। ਗੁਰਮਤ ਨਾਮ ਅਭਿਆਸ ਕਮਾਈ ਰੂਪੀ ਸਤਿਗੁਰ ਸੇਵਾ ਦੀ ਪਾਰਸ ਭੂਤੀ ਅੰਮ੍ਰਿਤ ਮੰਤਰਾਣੀ ਕਲਾ ਦੁਆਰਾ ਦੂਜੇ ਭਾਵ ਦੀ ਦੁਰਮਤ ਬੁੱਧੀ ਦਾ ਵਿਨਾਸ਼ ਸੁਖੈਨ ਹੀ ਹੋ ਜਾਂਦਾ ਹੈ ਅਤੇ ਦੁਰਮਤ ਬੁੱਧੀ ਤੋਂ ਉਪਜੇ ਸਭ ਅਵਗੁਣ ਕੱਟੇ ਜਾਂਦੇ ਹਨ ਅਤੇ ਇਸ ਬਿਦ ਪਾਪਾਂ ਵਾਲੀ ਦੁਰਮਤ ਮਤ ਖੈ ਹੋ ਜਾਂਦੀ ਹੈ ਅਤੇ ਸਰਬੋਤਮ ਸ੍ਰੇਸ਼ਟ ਸਿੱਟਾ ਗੁਰਮਤ ਨਾਮ ਅਭਿਆਸ ਕਮਾਈ ਦਾ ਇਹ ਨਿਕਲਦਾ ਹੈ ਕਿ ਨਾਮ ਅਭਿਆਸੀ ਦੀ ਕਾਇਆ ਕੰਚਨ ਵੰਨੀ ਤੇ ਜੋਤ ਜਗੰਨੀ ਹੋ ਜਾਂਦੀ ਹੈ ਅਤੇ ਗੁਰਮਤ ਨਾਮ ਅਭਿਆਸ ਕਮਾਈ ਕਰਨ ਹਾਰੇ ਦਾ ਓੜਕ ਜੋਤੀ ਜੋਤ ਸਮਾਵਣਾ ਹੋ ਜਾਂਦਾ ਹੈ। ਸਤਿਗੁਰ ਮਿਲਿਆ ਵੱਡੀ ਵਡਿਆਈ, ਦੁਖ ਕੱਟ ਹਿਰਦੈ ਨਾਮ ਵਸਾਈ, ਨਾਮ ਰਤੇ ਸਦਾ ਸੁਖ ਪਾਈ। ਐਸੇ ਸਤਿਗੁਰ ਨੂੰ ਮਿਲਣ ਕਰ ਗੁਰਸਿੱਖ ਸਤਿਗੁਰ ਮਿਲਣ ਹਾਰੇ ਦੀ ਵੱਡੀ ਵਡਿਆਈ ਹੁੰਦੀ ਹੈ। ਜੋ ਗੁਰਸਿੱਖ ਦੇ ਹਿਰਦੇ ਅੰਦਰ ਨਾਮ ਨੂੰ ਵਸਾ ਕੇ ਉਸ ਦੇ ਸਭ ਦੁੱਖ ਕੱਟ ਦਿੰਦਾ ਹੈ ਅਤੇ ਗੁਰਪ੍ਰਸਾਦ ਹਿਰਦੇ ਨਾਮ ਦਾ ਨਿਵਾਸ ਅਤੇ ਨਾਮ ਰੰਗਾਂ ਵਿੱਚ ਰੱਤੇ ਜਾਣ ਕਰ ਨਾ ਸਿਰਫ ਦੁੱਖਾਂ ਦਾ ਵਿਨਾਸ਼ੀ ਹੁੰਦਾ ਹੈ ਬਲਕਿ ਅਵਿਨਾਸ਼ੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤਾਂ ਤੇ ਗੁਰਮਤ ਮਾਨਿਆ ਕਰਨੀ ਸਾਰ, ਗੁਰਮਤ ਮਾਨਿਆ ਮੋਖ ਦੁਆਰ, ਨਾਨਕ ਗੁਰਮਤ ਮਾਨਿਆ ਪਰਵਾਰੈ ਸਾਧਾਰ। ਗੁਰਮਤ ਧਰਮ ਧਾਰਨ ਕਰ ਹੀ ਸੁਕ੍ਰਿਤ ਕਰਨੀ ਸਾਰ ਜਪ ਮਾਲੀ ਵਾਲੀ ਪੂਰਨ ਘਾਲ ਥਾਂ ਪੈਂਦੀ ਹੈ ਅਤੇ ਗੁਰਮਤ ਮਤ ਧਾਰਨ ਕੀਤੇ ਹੀ ਮੋਖ ਦੁਆਰ ਦੀ ਪ੍ਰਾਪਤੀ ਹੁੰਦੀ ਹੈ ਅਤੇ ਗੁਰਮਤ ਧਰਮ ਦਾ ਪੂਰਨ ਧਾਰਨੀ ਹੋਣ ਕਰ ਪਰਵਾਰ ਸਾਧਾਰ ਵਾਲੀ ਪੁਨੀਤ ਪਦਵੀ ਪ੍ਰਾਪਤ ਹੁੰਦੀ ਹੈ। ਐਸੀ ਸ਼ਰਧਾ ਭਾਵਨੀ ਜਿਨ੍ਹਾਂ ਦੀ ਗੁਰਮਤ ਉੱਪਰ ਨਹੀਂ ਆਈ ਉਹ ਡਾਵਾਂ ਡੋਲ ਹੋਏ ਇਤਰ ਮਤਾਂ ਵਾਲੇ ਮਨਮਤੀਆਂ ਦੀਆਂ ਕੁਛਤ ਕਛੋਤ ਕਰਨੀਆਂ ਵਾਲੀਆਂ ਕਪੋਲ ਕਥਨੀਆਂ ਉੱਪਰ ਕਦੇ ਨਹੀਂ ਰੀਝਦੇ। ਉਹ ਤਾਂ ਕੇਵਲ ਗੁਰਮਤ ਦਰੜਾਏ, ਗੁਰਮਤ ਦਰਸਾਏ ਨਾਮ ਨੂੰ ਹੀ ਮੁਕਤ ਦਾਤਾ, ਗੁਰਮਤ ਨਾਮ ਨੂੰ ਅੰਮ੍ਰਿਤ ਰਸਾਇਣੀ ਪਾਰਸ ਅਕਸੀਰ ਮਨ ਬਚ ਕਰਮ ਕਰਕੇ ਨਿਸ਼ਚਿਤ ਕਰਦੇ ਹਨ। ਸਾਡੇ ਅੰਮ੍ਰਿਤ ਰਿਝਾਇਣੀ ਰਸਾਇਣੀ ਜੀ ਖਾਸ ਨਾਮ ਗੁਰਮੰਤਰ ਨੂੰ ਅੰਮ੍ਰਿਤ ਕਲਾ ਸੰਪੰਨ ਨਹੀਂ ਮੰਨਦੇ। ਖਿਆਲ ਤੇ ਪ੍ਰੀਤ ਦੀ ਉਗਤੀ ਜੁਗਤੀ ਕਰ ਅਰਥਾਤ ਮਨ ਉਕਤ ਜੁਗਤੀ ਕਰ ਮਨ ਮੰਨਿਆ ਨਾਮ ਗੁਰਮਤ ਨਾਮ ਨਹੀਂ, ਅਨੁਮਾਨਣ ਕਰ ਉਹਨਾਂ ਦੇ ਅਭਿਪਰੇ ਅਨੁਸਾਰ ਉਹਨਾਂ ਦੀ ਮਨ ਮੰਨੀ ਅੰਮ੍ਰਿਤ ਕਲਾ ਤੋਂ ਉਹ ਉੱਕੇ ਅਣਜਾਣ ਹਨ।